हर नाह ना मिलिए साजन कत पाइए बिसराम।
साहिब सतगुरु धन गुरु अर्जन देव महाराज सच्चे पातशाह फरमाउंदे ने भी ये जीव विस्तरी है, एदा नाह पति परमात्मा है। हर नाह ना मिलिए साजन, जे वह सज्जन पति परमेशर ना मिलिए ना मिले कद पाइए विश्राम ते दसो फिर असी किथे जाके अपना टिकाणा बनाइए, किथे जाके रहिए, साडे लई होर कोई टिकाणा ही नहीं। जे किसी भी इस्त्री नू अपना पति ना नसीब होवे वह किथे जाके रहेगी, किदे पास टिकेगी, उहदे लई कोई टिकाणा नहीं हुंदा। इसे तरह हर नाह ना मिल गया साजन है। हजूर कहिंदे ने दूसरा इस तरह भी अर्थ किया है विद्वाना ने, हर नाह ना मिल गया सज्जन है भी जी उस नाह पति परमेशर सज्जन दे नाल मिलिया ना जावे कत पाइया विश्राम, फिर तुसी दसो असी किथे जाके विश्राम प्राप्त करांगे, किथे आराम करांगे, किथे सुख ते किथे सानू चैन मिलेगा, किधरे भी नहीं मिल सकता। इस ढंग दे नाल वाहिगुरु परमेशर नू मिल के ही इस जीव नू सदैवी सुख ते आराम मिल सकदा है।
जित कर हर कंत ना प्रगटई पाठ नगर से ग्राम।
साहिब सतगुरु सच्चे पातशाह फरमाउंदे ने जिस घर दे विच ओ पति परमेशर प्रगट नहीं हुंदा, भाव जिस मनुखी शरीर दे अंदर जिस मनुख दे हिरदे विच ओ पति परमात्मा प्रगट नहीं हुंदा, पाठ नगर से ग्राम, ओदी दृष्टि विच तां जिन्ने वड्डे वड्डे नगर शहर ने ते ग्राम पिंड ने ये सारे पट्ठी वांगू तपदे होए प्रतीत हुंदे ने, और ओ उसदे मन नूं लुभाए मार नहीं कर सकदे, बल्कि उहनूं दुखदाई प्रतीत हुंदे ने। अथवा जिस जीव रूप इसरी दे घर दे विच पति परमेशर प्रगट नहीं होया, पाठ नगर से ग्राम, नगर तो मुराद है जेड़े स्वर्ग वर्गे वड़े वड़े नगर ने, ते ग्राम तो मुराद है संसार दी, उन्हां लई स्वर्ग भी ते आ दुनिया भी पट्ठी वांगू तपदी हुई प्रतीत हुंदी है।
सब सिंगार तंबोल रस सण देही सब खाम।
धन गुरु अर्जन देव महाराज सच्चे पातशाह इसरी रूपक अलंकार दे विच सिख्या बख्शिश कर रहे हैं। हजूर कहिंदे ने भी जे पति परमेशर नहीं मिलिया ते जीव रूप इसरी दे सारे ही शिंगार ते तंबोल पाना दे बीड़े ते जिन्ने रस ने सण देही सब खाम, सने देही दे सने शरीर दे सारे ही खाम दा अर्थ है कच्चे ने, भाव ये किसे काम दे नहीं निकम्मे ने। जे पति मिल जावे फिर शिंगार भी सफल हो जाते ने, ते पाना दे बीड़े ते सारे पदार्थां दे स्वाद भी सफल हो जाते ने, ते नहीं ते सने शरीर दे सब कुछ कच्चा ही रहिंदा। इस तरह शिंगार किहड़े ने, 16 शिंगार ते कुदरती ने जिन्हां दे बारे महापुरख दसदे सन, त्रै काले दो उजले पतले पंज प्रकार, चार कठन दो चीकने, 16 जह शिंगार, ये कुदरती शिंगारां दा जिक्र कीता है। पर अंतरीव अर्थ दे अंदर महापुरख इन्हां दी विचारियों दसदे सन त्रै काले, भी तिन्ने काल भूत भविख वर्तमान तिन्ने कालां दे विच वाहिगुरु दा भजन करना, ते दो उजले ते लोक ते प्रलोक दोहां नूं उजले बनाउणा, ये सिखी दे शिंगार ने, भगती दे शिंगार ने, त्रै काले दो उजले पतले पंज प्रकार, ते जिहड़े पंज विकार ने काम क्रोध लोभ मोह अहंकार, इन्हां नूं पतले करना, इन्हां दीआं वासनावां नूं सूक्ष्म करना, ये भी एक भगती दा शिंगार है। चार कठन ते जिहड़े चार मुख साधन ने वैराग विवेखड संपत्ति मुमुक्षता, इन्हां नूं ग्रहण करना, इन्हां नूं बड़ी दृढ़ता दे नाल धारण करना, ये भी एक भगती दे अंग हन, ये भी भगती दे शिंगार ने। चार कठन दोए चीक ने ते जिहड़े दो मन ते बुद्धि ने, इन्हां नूं वाहिगुरू परमेशर दे प्रेम दे नाल हमेशा लई स्निग्ध करी रखना, ये दो चीक ने, ये 16 शिंगार पाई जीव रूप इस्त्री नूं करने पैंदे ने जे रब नूं मिलना है। हजूर कहिंदे ने उसदे सारे ही शिंगार सफल हुंदे ने, ਤੇ ਤੰਬੋਲ ਦਾ ਅਰਥ ਹੈ ਜਿਹੜੇ ਮਹਾਂਵਾਕ ਨੇ, ਮਹਾਂਵਾਕਾਂ ਨੂੰ ਤੰਬੋਲ ਆਖਿਆ ਹੈ। ਜਿਵੇਂ ਵੇਦਾਂ ਦੇ ਚਾਰ ਮਹਾਂਵਾਕ ਮੰਨੇ ਨੇ, ਅਹੰ ਬ੍ਰਹਮ ਅਸਮੀ, ਤਤਵੰਗ ਮਸੀ, ਪ੍ਰਗਿਆਨਮਾਨੰਦ ਬ੍ਰਹਮ, ਅਹੰ ਆਤਮ ਬ੍ਰਹਮ, ਇਹ ਉਹਨਾਂ ਦੇ ਨਾਮ ਨੇ। ਇਹ ਜਿਹੜੇ ਮਹਾਂਵਾਕ ਨੇ, ਅਤੇ ਗੁਰਬਾਣੀ ਦਾ ਹਰ ਸ਼ਬਦ ਹੀ ਮਹਾਂਵਾਕ ਹੈ, ਇਸ ਲਈ ਇਹ ਜਿਹੜੇ ਤੰਬੋਲ ਨੇ ਅਤੇ ਰਸ ਜਿਹੜੇ ਪਾਈ, ਹੋਰ ਜਿਹੜੀਆਂ ਪ੍ਰੇਮ ਦੀਆਂ ਗੱਲਾਂ ਨੇ, ਜਿਵੇਂ ਕਵਿਤਾ ਦੇ ਰਸ ਮੰਨੇ ਹਨ, ਨੌ ਰਸ ਮੰਨੇ ਨੇ, ਸ਼ਿੰਗਾਰ ਰਸ ਹੈ, ਵੀਰ ਰਸ ਹੈ, ਰੌਦਰ ਰਸ ਹੈ, ਕਰਣਾ ਰਸ ਹੈ, ਵੈਰਾਗ ਰਸ ਹੈ, ਇਹ ਜਿੰਨੇ ਰਸ ਨੇ ਸਣ ਦੇ ਹੀ ਸਭ ਖਾਮ, ਜੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਤੇ ਸਰੀਰ ਦੇ ਸਣੇ ਇਹ ਸਾਰੇ ਹੀ ਖਾਮ ਕੱਚੇ ਹਨ।
ਸਵਾਮੀ ਕੰਤ ਵਿਹੂਣੀਆ ਮੀਤ ਸਜਣ ਸਭ ਜਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸਰਵ ਸ਼ਕਤੀਮਾਨ ਸਵਾਮੀ ਜੋ ਦੀਨ ਦੁਨੀਆਂ ਦਾ ਮਾਲਕ ਪਤੀ ਪਰਮੇਸ਼ਰ ਹੈ, ਉਸ ਤੋਂ ਵਿਹੂਣੀਆਂ ਬਿਨਾਂ ਜਿਹੜੀਆਂ ਇਸਤਰੀਆਂ ਨੇ, ਮੀਤ ਸੱਜਣ ਸਭ ਜਾਮ, ਉਹਨਾਂ ਲਈ ਜਿੰਨੇ ਹੋਰ ਮਿੱਤਰ ਸੱਜਣ ਨੇ ਅਤੇ ਉਹ ਵੀ ਸਾਰੇ ਜਾਮ ਦਾ ਅਰਥ ਹੈ ਜਮਾਂ ਵਾਂਗੂ ਪ੍ਰਤੀਤ ਹੁੰਦੇ ਨੇ। ਇਹਦਾ ਮਤਲਬ ਇਹ ਹੈ ਬਈ ਸਾਡੇ ਸਮਾਜ ਦੇ ਅੰਦਰ ਇੱਕ ਐਸੀ ਰੀਤ ਬਣੀ ਹੋਈ ਹੈ ਵੀ ਜੇ ਤਾਂ ਘਰ ਦੇ ਵਿੱਚ ਪਤੀ ਹੋਵੇ ਇਸਤਰੀ ਦੇ ਕੋਲ, ਤਾਂ ਫਿਰ ਤਾਂ ਜਿੰਨੇ ਵੀ ਮਿੱਤਰ ਸੱਜਣ ਆਉਂਦੇ ਨੇ ਔਰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਔਰ ਉਹਨਾਂ ਦਾ ਹਰ ਤਰ੍ਹਾਂ ਦੇ ਨਾਲ ਸਨਮਾਨ ਕੀਤਾ ਜਾਂਦਾ ਹੈ। ਪਰ ਜੇ ਪਤੀ ਦੀ ਗੈਰ ਹਾਜ਼ਰੀ ਦੇ ਵਿੱਚ, ਪ੍ਰਭ ਸਵਾਮੀ ਕੰਤ ਵੀ ਹੋਣੀ ਹੈ, ਜੇ ਪਤੀ ਦੀ ਗੈਰ ਹਾਜ਼ਰੀ ਦੇ ਵਿੱਚ ਕਿਸੇ ਇਸਤਰੀ ਦੇ ਘਰੇ ਕੋਈ ਮਿੱਤਰ ਸੱਜਣ ਵੀ ਚਲਿਆ ਜਾਵੇ ਔਰ ਉਹਨੂੰ ਉਸ ਤੋਂ ਆਪਣੀ ਇੱਜ਼ਤ ਦਾ ਖਤਰਾ ਪੈਦਾ ਹੋ ਜਾਂਦਾ ਹੈ, ਮੀਤ ਸੱਜਣ ਸਭ ਜਾਮ, ਇਹ ਇੱਕ ਅਲੰਕਾਰਕ ਸ਼ਬਦਾਵਲੀ ਵਿੱਚ ਸਤਿਗੁਰੂ ਮਹਾਰਾਜ ਨੇ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ, ਅਤੇ ਜਿਹੜੇ ਅਸੀਂ ਆਪਣੇ ਮਿੱਤਰ ਸੱਜਣ ਬਣਾਏ ਹੋਏ ਨੇ ਨਾ, ਕੋਈ ਦੇਵੀ ਦੇਵਤੇ ਨੇ, ਅਤੇ ਇਹ ਵੀ ਜਮਾਂ ਵਾਂਗੂ ਹੀ ਪ੍ਰਤੀਤ ਹੁੰਦੇ ਨੇ, ਕਿਉਂਕਿ ਆਉਂਦੇ ਸਮੇਂ ਇਹ ਵੀ ਨਹੀਂ ਸਹਾਇਤਾ ਕਰ ਸਕਦੇ। ਅਥਵਾ ਮੀਤ ਸੱਜਣ ਸਭ ਜਾਮ, ਮੀਤ ਦਾ ਅਰਥ ਹੈ ਜਿਹੜੇ ਸਾਧਨ ਨੇ, ਸਤ ਸੰਤੋਖ ਆਦਿਕ ਸਾਧਨ ਸਾਡੇ ਮਿੱਤਰ ਨੇ, ਅਤੇ ਸੱਜਣ ਜਿਹੜੇ ਸਰਵਣ ਮੰਨਣ ਆਦਿਕ ਸਾਧਨ ਨੇ, ਇਹ ਵੀ ਸਾਰੇ ਜਾਮ ਦਾ ਅਰਥ ਹੈ ਜਮਾਂ ਵਾਂਗੂ ਹੀ ਲੱਗਦੇ ਨੇ, ਕਿਉਂਕਿ ਜਦੋਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਨਾ ਹੁੰਦੀ ਤੇ ਉਹਨਾਂ ਚਿਰ ਹੋਰ ਕੁਛ ਵੀ ਚੰਗਾ ਨਹੀਂ ਲੱਗਦਾ।
ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਕੀ ਬੇਨੰਤੀ ਆ, ਇਹ ਬੇਨੰਤੀ ਆ ਇੱਕ ਵਚਨ ਹੈ, ਇਹਨੂੰ ਬੇਨੰਤੀ ਆ ਬਿੰਦੇ ਤੋਂ ਰਹਿਤ ਹੀ ਉਚਾਰਨ ਕਰਨਾ, ਨਾਨਕ ਕੀ ਬੇਨੰਤੀ ਆ, ਤੇ ਸਾਡੀ ਇਹੀ ਮਹਾਰਾਜ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਅਰਦਾਸ ਹੈ, ਜੋਦੜੀ ਹੈ, ਕਰ ਕਿਰਪਾ ਦੀਜੈ ਨਾਮ, ਅਤੇ ਮਹਾਰਾਜ ਕਿਰਪਾ ਕਰਕੇ ਸਾਨੂੰ ਨਾਮ ਦਿਓ। ਇਹ ਜਿਹੜੀ ਅਰਦਾਸ ਹੈ ਨਾ, ਇਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਕਰਨੀ ਹੈ, ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਕਰਨੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਤੁਹਾਡੇ ਚਰਨਾਂ ਦੇ ਵਿੱਚ ਇਹ ਬੇਨਤੀ ਹੈ ਤੇ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ
ਦਿਓ। ਸਵਾਮੀ ਸੰਗ ਪ੍ਰਭ ਜਿਸ ਕਾ ਨਿਹ ਚਲ ਧਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰੂ ਦੇ ਚਰਨਾਂ ਵਿੱਚ ਇਹ ਵੀ ਬੇਨਤੀ ਕਰਨੀ ਹੈ, ਹਰ ਮੇਲੋ ਸਵਾਮੀ ਸੰਗ ਪ੍ਰਭ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਹਨ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾਬਾ ਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਇਆ ਸੰਜੋਗ। ਸਤਿਗੁਰੂ ਦਰਗਾਹੀ ਵਿਚੋਲੇ ਨੇ, ਇਸ ਲਈ ਉਹਨਾਂ ਦੇ ਪਾਸੇ ਬੇਨਤੀ ਕਰਨੀ, ਮਹਾਰਾਜ ਕਿਰਪਾ ਕਰਕੇ ਸਾਨੂੰ ਨਾਮ ਦਿਓ ਅਤੇ ਹਰ ਮੇਲੋ ਸਵਾਮੀ ਸੰਗ ਪ੍ਰਭ, ਅਤੇ ਉਹ ਵਾਹਿਗੁਰੂ ਪਰਮੇਸ਼ਰ ਸਾਡਾ ਸਵਾਮੀ ਮਾਲਕ ਹੈ, ਸਾਡਾ ਖਾਵੰਦ ਹੈ, ਅਤੇ ਕਿਰਪਾ ਕਰਕੇ ਸਾਨੂੰ ਉਹਦੇ ਨਾਲ ਮੇਲ ਦੇਵੋ, ਜਿਸ ਕਾ ਨਿਹ ਚਲ ਧਾਮ, ਅਤੇ ਜਿਹਦਾ ਮਹਾਰਾਜ ਅਚਲ ਘਰ ਹੈ, ਕਿਉਂਕਿ ਬਾਕੀ ਤੇ ਸਾਰਿਆਂ ਦੇ ਘਰ ਨਾਸ ਹੋ ਜਾਣ ਵਾਲੇ ਹਨ, ਵਾਹਿਗੁਰੂ ਦਾ ਸੱਚਖੰਡ ਰੂਪੀ ਘਰ ਹਮੇਸ਼ਾ ਰਹਿਣ ਵਾਲਾ ਹੈ, ਉਹ ਕਦੇ ਨਾਸ ਨਹੀਂ ਹੁੰਦਾ। ਨਹੀਂ ਤੇ ਸਤਿਗੁਰੂ ਦੇ ਬਚਨ ਬਾਣੀ ਵਿੱਚ ਆਏ ਨੇ, ਇੰਦਰ ਲੋਕ ਸ਼ਿਵ ਲੋਕੈ ਜੈਬੋ, ਉਸੇ ਤਪ ਕਰ ਬਾਹਰ ਐਬੋ, ਸ਼ਿਵ ਪੁਰੀਗਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬਿਤਾਲਾ। ਇਹ ਸਾਰੀ ਸ੍ਰਿਸ਼ਟੀ ਇੱਕ ਨਾ ਇੱਕ ਦਿਨ ਨਾਸ ਹੁੰਦੀ ਹੈ, ਪਰ ਵਾਹਿਗੁਰੂ ਦਾ ਕਾਰ ਸੱਚਖੰਡ ਉਹ ਕਦੀ ਨਾਸ ਹੋਣ ਵਾਲਾ ਨਹੀਂ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਅਤੇ ਸਾਨੂੰ ਮਹਾਰਾਜ ਉਹਦੇ ਨਾਲ ਮਿਲੋ ਜਿਹਦਾ ਅਚਲ ਘਰ ਹੈ, ਕਦੀ ਨਾਸ ਹੋਣ ਵਾਲਾ ਜਿਸਦਾ ਘਰ ਨਹੀਂ। ਉਹ ਸੱਚੇ ਸੱਚਖੰਡ ਘਰ ਵਾਲੇ ਅਕਾਲ ਪੁਰਖ ਦੇ ਨਾਲ ਸਾਡਾ ਮਿਲਾਪ ਕਰਵਾ ਦਿਓ। ਇਉਂ ਪਹਿਲੀ ਪੌੜੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਅਤੇ ਹੁਣ ਅੱਗੇ ਬਿਕਰਮੀ ਸੰਮਤ ਦਾ ਪਹਿਲਾ ਮਹੀਨਾ ਚੇਤ ਹੈ, ਔਰ ਇਸ ਚੇਤ ਦੇ ਮਹੀਨੇ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹੀਨਿਆਂ ਦੀ ਆਰੰਭਤਾ ਕਰ ਰਹੇ ਹਨ। ਅਤੇ ਇਸ ਚੇਤ ਦੇ ਮਹੀਨੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ, ਇਹਦੇ ਬਾਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਵੀ ਉਪਦੇਸ਼ ਦਿੰਦੇ ਹਨ ਉਹ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ।
ਚੇਤ ਗੋਵਿੰਦ ਅਰਾਧਿਐ ਹੋਵੇ ਆਨੰਦ ਘਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਚੇਤ ਦੇ ਮਹੀਨੇ ਅੰਦਰ ਉਸ ਗੋਵਿੰਦ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਨਾ ਚਾਹੀਦਾ ਹੈ। ਇਹਦਾ ਮਹਾਰਾਜ ਫਲ ਕੀ ਹੋਵੇਗਾ? ਹੋਵੇ ਆਨੰਦ ਘਣਾ, ਵੀ ਤੁਹਾਨੂੰ ਘਣਾ ਬਹੁਤਾ ਆਨੰਦ ਪ੍ਰਾਪਤ ਹੋਵੇਗਾ।
ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੰਤ ਜਨਾਂ ਦੇ ਨਾਲ ਮਿਲ ਕੇ, ਕਿਉਂਕਿ ਸੰਤ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਦੇ ਨਾਲ ਮਿਲ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ। ਅਤੇ ਰਸਨਾ ਨਾਮ ਪਣਾ, ਅਤੇ ਉਸ ਨਾਮ ਨੂੰ ਪ੍ਰਾਪਤ ਕਰਕੇ ਅਤੇ ਫਿਰ ਆਪਣੀ ਰਸਨਾ ਤੋਂ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰੋ, ਅਤੇ ਫਿਰ ਹੌਲੀ ਹੌਲੀ ਉਸਨੂੰ ਆਪਣੇ ਮਨ ਦੇ ਵਿੱਚ ਲੈ ਜਾਓ। ਅਤੇ ਜਦੋਂ ਉਹੀ ਨਾਮ ਤੁਹਾਡੇ ਮਨ ਦੇ ਵਿੱਚ ਚਲਿਆ ਜਾਵੇਗਾ, ਤੁਹਾਡੀ ਯਾਦ ਦਾ ਅੰਗ ਬਣ ਜਾਵੇਗਾ, ਅਤੇ ਫਿਰ ਅੱਗੇ ਮਹਾਨ ਆਨੰਦ ਪ੍ਰਗਟ ਹੋ ਜਾਵੇਗਾ।
ਜਿਨ ਪਾਇਆ ਪ੍ਰਭ ਆਪਣਾ ਆਏ ਤੇ ਸਹਿਗਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਸ ਜੀਵ ਰੂਪ ਇਸਤਰੀ ਨੇ ਆਪਣਾ ਪਤੀ ਪਰਮੇਸ਼ਰ ਪ੍ਰਾਪਤ ਕਰ ਲਿਆ ਹੈ, ਆਏ ਤਿਸਹਿ ਗਣਾ, ਵੀ ਉਹਨਾਂ ਦਾ ਆਇਆ ਹੋਇਆ ਸਫਲ ਗਣਾ ਦਾ ਅਰਥ ਹੈ ਵਿਚਾਰੀ ਦਾ ਹੈ। ਅਥਵਾ ਜਿਸ ਗੁਰਮੁਖ ਪਿਆਰੇ ਨੇ ਉਸ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ, ਆਏ ਤਿਸਹਿ ਗਣਾ, ਉਹਦਾ ਆਇਆ ਵੀ ਸਫਲ ਗਿਣੀ ਦਾ ਹੈ। ਜਿਵੇਂ ਹਜ਼ੂਰ ਨੇ ਸੁਖਮਨੀ ਸਾਹਿਬ ਬਾਣੀ ਦੇ ਵਿੱਚ ਲਿਖਿਆ ਹੈ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿਨੀ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਮਾਲਕ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ ਉਹਨਾਂ ਦਾ ਆਇਆ ਵੀ ਸਫਲ ਗਿਣਿਆ ਜਾਂਦਾ ਹੈ।
ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜਿਹੜਾ ਇੱਕ ਖਿਨ ਮਾਤਰ ਵੀ ਜਿਉਣਾ ਹੈ, ਭਾਵ ਉਸ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਵਿਛੋੜੇ ਦੇ ਅੰਦਰ ਜਿਹੜਾ ਇੱਕ ਇੱਕ ਮਿੰਟ ਅਤੇ ਇੱਕ ਇੱਕ ਸੈਕਿੰਡ ਵੀ ਜਿਉਣਾ ਹੈ, ਬਿਰਥਾ ਜਨਮ ਜਣਾ। ਹਜ਼ੂਰ ਕਹਿੰਦੇ ਭਾਈ ਅਸੀਂ ਤਾਂ ਉਸ ਸਮੇਂ ਨੂੰ ਵੀ ਬਿਅਰਥ ਜਾਣਦੇ ਹਾਂ ਅਤੇ ਬਿਰਥਾ ਜਨਮ ਜਣਾ, ਅਤੇ ਅਸੀਂ ਉਸ ਜਨਮ ਨੂੰ ਵੀ ਬਿਅਰਥ ਜਾਣਦੇ ਹਾਂ। ਜਣਾ ਦਾ ਅਰਥ ਜਾਣਨਾ, ਇੱਕ ਖਿਨ ਮਾਤਰ ਵੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜੋ ਅਸੀਂ ਜੀਵਨ ਜੀ ਰਹੇ ਹਾਂ ਨਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਬਿਅਰਥ ਹੈ। ਅਤੇ ਜੇ ਇਸੇ ਤਰ੍ਹਾਂ ਹੀ ਜੀਵਨ ਲੰਘਦਾ ਗਿਆ ਤਾਂ ਸਾਡਾ ਸਾਰਾ ਜਨਮ ਵੀ ਬਿਅਰਥ ਹੋਵੇਗਾ ਅਤੇ ਜੀਵਨ ਵੀ ਬਿਅਰਥ ਹੋ ਜਾਵੇਗਾ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ। ਬਈ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਤਾਂ ਮਨੁੱਖ ਦੇ ਪੱਲੇ ਖੁਆਰੀ ਹੀ ਪੈਂਦੀ ਹੈ। ਅਤੇ ਨਾਲ ਹਜ਼ੂਰ ਅੱਗੇ ਦੱਸਦੇ ਨੇ, ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ। ਵੀ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਜਿਹੜਾ ਅਸੀਂ ਜੀਵਨ ਬਸਰ ਕਰਦੇ ਹਾਂ ਉਹ ਤਾਂ ਸੱਪ ਦੀ ਉਮਰ ਵਰਗਾ ਦੁਖਦਾਈ ਹੈ, ਕਿਉਂਕਿ ਸੱਪ ਦੀ ਉਮਰ ਵੀ ਬਹੁਤ ਲੰਬੀ ਮੰਨੀ ਹੈ, ਲੱਖ ਕਾਗਾਂ ਕਰੋੜ ਨਾਗਾਂ। ਜਿਹੜੀ ਸੱਪ ਦੀ ਲੰਬੀ ਉਮਰ ਹੈ ਕੋਈ ਉਹਦੇ ਲਈ ਵਰਦਾਨ ਨਹੀਂ ਬਲਕਿ ਇੱਕ ਸਰਾਪ ਹੀ ਮੰਨਿਆ ਜਾਂਦਾ। ਕਿਉਂ? ਸੱਪ ਦੇ ਅੰਦਰ ਜ਼ਹਿਰ ਹੁੰਦੀ ਹੈ, ਉਹ ਜ਼ਹਿਰ ਦੇ ਨਾਲ ਆਪ ਵੀ ਸੜਦਾ ਅਤੇ ਕਈ ਵਾਰੀ ਜਦੋਂ ਕੋਈ ਛੇੜੇ ਦੂਸਰੇ ਨੂੰ ਡੰਗ ਮਾਰ ਦਿੰਦਾ ਉਹਦੇ ਲਈ ਵੀ ਜਾਨ ਲਈ ਖਤਰਾ ਪੈਦਾ ਕਰ ਦਿੰਦਾ ਅਤੇ ਸੱਪ ਨੂੰ ਲੁਕ ਲੁਕ ਕੇ ਆਪਣੇ ਦਿਨ ਕੱਟਣੇ ਪੈਂਦੇ ਨੇ। ਸੱਪ ਦੀ ਲੰਬੀ ਉਮਰ ਕੋਈ ਉਹਦੇ ਲਈ ਵਰਦਾਨ ਨਹੀਂ ਬਲਕਿ ਸਰਾਪ ਹੀ ਮੰਨਿਆ ਗਿਆ। ਇਸੇ ਤਰ੍ਹਾਂ ਸਿਮਰਨ ਤੋਂ ਬਿਨਾਂ ਜਿਹੜਾ ਅਸੀਂ ਜੀਵਨ ਬਸਰ ਕਰਦੇ ਹਾਂ ਨਾ ਉਹ ਸੱਪ ਦੀ ਉਮਰ ਵਰਗਾ ਦੁਖਦਾਈ ਹੈ, ਆਪਣੇ ਲਈ ਵੀ ਅਤੇ ਦੂਜਿਆਂ ਲਈ ਵੀ। ਇਸ ਲਈ ਸਿਮਰਨ ਦੀ ਬਰਕਤ ਦੇ ਨਾਲ ਜੀਵਨ ਦੀ ਸਫਲਤਾ ਹੁੰਦੀ ਹੈ। ਇਸੇ ਲਈ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਇਹ ਲਿਖਿਆ ਹੈ, ਖੁਸ਼ ਬਵਾਦ ਉਮਰ ਦਰਜਾਦ ਬੇ ਗੁਜ਼ਰਦ ਵਰਨਾ ਹੈ ਚੇ ਹਾਸਲ ਅਸ ਗੁੰਬ ਦੇ ਕਬੂਦ ਮਰਾ। ਇਹਦਾ ਤਰਜਮਾ ਕਰਦਿਆਂ ਹੋਇਆਂ ਕਿਸੇ ਕਵੀ ਨੇ ਲਿਖਿਆ ਹੈ, ਉਮਰ ਸਾਈ ਵਿੱਚ ਲਿਖੇ ਦੇ ਜੋ ਯਾਦ ਸਾਈਂ ਦੀ ਗੁਦਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸ਼ਾਮ ਅਤੇ ਫਜਰੇ। ਇਸ ਜ਼ਿੰਦਗੀ ਦਾ ਅਸਲੀ ਲਾਭ ਸਿਮਰਨ ਹੀ ਹੈ, ਜੇ ਸਿਮਰਨ ਨਹੀਂ ਤਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਨਾਮ ਬਿਨਾਂ ਅਸਵਾਸ ਸਹਿਤ ਹੈ ਜੈਸੇ ਪਸਰਾ ਫੂਕ ਬਹਿਤ ਹੈ। ਆ ਜਿਵੇਂ ਲੁਹਾਰ ਦੀ ਖੱਲ ਹੁੰਦੀ ਹੈ ਨਾ, ਉਹਦੇ ਵਿੱਚ ਉਹ ਹਵਾ ਭਰਦੀ ਅਤੇ ਉਹਨੂੰ ਉਹ ਦੱਬਦਾ ਅਤੇ ਫਿਰ ਉਹ ਨਿਕਲ ਜਾਂਦੀ ਹੈ। ਸਾਡਾ ਜੀਵਨ ਵੀ ਉਸ ਲੁਹਾਰ ਦੀ ਖੱਲ ਵਰਗਾ ਹੀ ਹੈ ਜੇ ਸਿਮਰਨ ਨਹੀਂ। ਮਹਾਂਪੁਰਖ ਦੱਸਦੇ ਸਨ ਬਈ ਜਿਹੜੇ ਸਾਡੇ ਸਵਾਸ ਨੇ ਕੋਰੇ ਕਾਗਜ਼ ਵਾਂਗ ਨੇ ਔਰ ਇਹਨਾਂ ਦੀ ਕੋਈ ਖਾਸ ਵੈਲਿਊ ਨਹੀਂ। ਯਾਦ ਰੱਖੋ, ਜਦੋਂ ਕਿਸੇ ਕਾਗਜ਼ ਦੇ ਉੱਤੇ ਸਰਕਾਰ ਦੀ ਮੋਹਰ ਲੱਗ ਜਾਵੇ ਜਾਂ ਕਿਸੇ ਪ੍ਰਮਾਣਿਤ ਕਿਸੇ ਸੰਸਥਾ ਦੀ ਮੋਹਰ ਲੱਗ ਜਾਵੇ ਤਾਂ ਉਹੀ ਕਾਗਜ਼ ਦੀ ਵੈਲਿਊ ਬਣ ਜਾਂਦੀ ਹੈ। ਇਸੇ ਤਰ੍ਹਾਂ ਇਹ ਸਵਾਸ ਕੋਰੇ ਕਾਗਜ਼ ਵਾਂਗ ਨੇ, ਜਦੋਂ ਇਹਨਾਂ 'ਤੇ ਸਿਮਰਨ ਦੀ ਨਾਮ ਦੀ ਮੋਹਰ ਲੱਗਦੀ ਹੈ ਅਤੇ ਫਿਰ ਇਹਨਾਂ ਦੀ ਕੀਮਤ ਬਣਦੀ ਹੈ, ਨਹੀਂ ਤਾਂ ਵਿਅਰਥ ਨੇ। ਤੁਸੀਂ ਕਲੀਆਂ ਸਿਫਰਾਂ ਹੀ ਸਿਫਰਾਂ ਲਿਖੀ ਜਾਓ, ਉਹਦਾ ਕੋਈ ਮੁੱਲ ਨਹੀਂ। ਅਤੇ ਜਦੋਂ ਨਾਲ ਹਿੰਸਾ ਲਿਖ ਦਿਓਗੇ, ਕੋਈ ਇੱਕ ਦੋ ਤਿੰਨ ਚਾਰ ਕੋਈ ਵੀ ਹਿੰਸਾ ਲਿਖ ਦਿਓਗੇ ਅਤੇ ਫਿਰ ਉਹ ਸਿਫਰ ਦੇ ਨਾਲ 10 ਗੁਣਾ ਕੀਮਤ ਵਧੀ ਜਾਵੇਗੀ। ਜੇ ਹਿੰਸਾ ਨਹੀਂ, ਇਕੱਲੀ ਸਿਫਰ ਦਾ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ। ਇਸੇ ਤਰ੍ਹਾਂ ਨਾਮ ਤੋਂ ਬਿਨਾਂ ਹੋਰ ਜੋ ਮਰਜ਼ੀ ਕਰ ਲਈਏ ਉਹ ਤਾਂ ਸਿਫਰਾਂ ਹੀ ਸਿਫਰਾਂ ਨੇ, ਨਾਮ ਦੇ ਨਾਲ ਜੀਵਨ ਦੀ ਸਫਲਤਾ ਹੈ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਾਣਾ। ਵੀ ਇਹ ਖਿਨ ਮਾਤਰ ਵੀ ਉਸ ਵਾਹਿਗੁਰੂ ਤੋਂ ਬਿਨਾਂ ਜਿਹੜਾ ਅਸੀਂ ਜੀਵਨ ਜੀ ਰਹੇ ਹਾਂ ਜਾਂ ਪਿੱਛੇ ਜੀਵਿਆ ਹੈ ਉਹ ਕਿਸੇ ਲੇਖੇ ਵਿੱਚ ਨਹੀਂ ਹੈ। ਬਿਰਥਾ ਜਨਮ ਜਾਣਾ ਅਤੇ ਸਾਡੇ ਇਸ ਜਨਮ ਨੂੰ ਵੀ ਭਾਈ ਵਿਅਰਥ ਹੀ ਗਿਣ ਲਵੋ, ਵਿਅਰਥ ਹੀ ਜਾਣ ਲਵੋ। ਸਿਮਰਨ ਤੋਂ ਬਿਨਾਂ ਸਾਡਾ ਜੀਵਨ ਤੇ ਜਨਮ ਵਿਅਰਥ ਹੁੰਦਾ ਹੈ।
ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਹੈ ਕਿੱਥੇ? ਜਲ ਥਲ ਮਹੀ ਅਲ ਪੂਰਿਆ, ਉਹ ਜਲ ਦਾ ਅਰਥ ਹੈ ਸਮੁੰਦਰਾਂ ਦੇ ਵਿੱਚ ਵੀ, ਥਲ ਦਾ ਅਰਥ ਹੈ ਜਿਹੜੀਆਂ ਧਰਤੀਆਂ ਨੇ ਉਹਨਾਂ ਦੇ ਅੰਦਰ ਵੀ, ਅਤੇ ਮਹੀ ਅਲ ਧਰਤੀ ਅਤੇ ਅਸਮਾਨ ਦੋਹਾਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ। ਰਵਿਆ ਵਿੱਚ ਵਣਾ, ਅਤੇ ਵਣਾਂ ਦਾ ਅਰਥ ਹੈ ਜਿਹੜੇ ਜੰਗਲ ਨੇ, ਬੇਲੇ ਨੇ, ਜਿੱਥੇ ਕੋਈ ਆਦਮੀ ਨਹੀਂ ਜਾ ਸਕਦਾ, ਰੱਬ ਉੱਥੇ ਵੀ ਵਸ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਜਲ ਪ੍ਰੇਮੀਆਂ ਅੰਦਰ ਅਤੇ ਥਲ ਸਕਾਮੀਆਂ ਦੇ ਅੰਦਰ, ਅਤੇ ਮਹੀ ਦਾ ਅਰਥ ਹੈ ਜਿਹੜੇ ਬੁੱਧੀਵਾਨ ਲੋਕ ਨੇ, ਬੁੱਧੀਜੀਵੀ, ਉਹਨਾਂ ਦੇ ਅੰਦਰ ਵੀ, ਅਤੇ ਅਲ ਜਿਹੜੇ ਚਿਦਾਕਾਸ਼ੀ ਦਸਵੇਂ ਦੁਆਰ ਦੇ ਵਿੱਚ ਜਾਣ ਵਾਲੇ ਯੋਗੀ ਨੇ ਉਹਨਾਂ ਦੇ ਵਿੱਚ ਵੀ ਪਰਿਪੂਰਨ ਹੋ ਰਿਹਾ ਹੈ। ਰਵਿਆ ਵਿੱਚ ਵਣਾ ਅਤੇ ਸੰਸਾਰ ਰੂਪੀ ਵਣਾ ਜੰਗਲ ਦੇ ਵਿੱਚ ਵੀ ਉਹ ਪਰਿਪੂਰਨ ਹੋ ਰਿਹਾ ਹੈ।
ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਹੈ, ਜੇ ਉਹ ਸਾਡੇ ਚੇਤੇ ਨਹੀਂ ਆਉਂਦਾ ਤਾਂ ਫਿਰ ਕਿਤੜਾ ਦੁੱਖ ਗਣਾ, ਉਹਨੂੰ ਕਿੰਨਾ ਦੁੱਖ ਪ੍ਰਾਪਤ ਹੁੰਦਾ ਹੈ, ਇਹਦੇ ਬਾਰੇ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਜਦੋਂ ਕੋਈ ਪਰਮੇਸ਼ਰ ਨੂੰ ਭੁੱਲ ਜਾਵੇ ਨਾ, ਤੇ ਉਹਨੂੰ ਇੰਨਾ ਦੁੱਖ ਪ੍ਰਾਪਤ ਹੁੰਦਾ ਹੈ ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹਦਾ ਮਤਲਬ ਇਹ ਹੈ ਉਸਨੂੰ ਜਨਮ ਅਤੇ ਮਰਨ ਦਾ ਬਹੁਤਾ ਦੁੱਖ ਪ੍ਰਾਪਤ ਹੁੰਦਾ ਅਤੇ ਜਿਹੜਾ ਜਨਮ ਦਾ ਦੁੱਖ ਹੈ ਜੇ ਆਪਾਂ ਉਹਦੇ ਬਾਰੇ ਵਿਚਾਰ ਕਰਕੇ ਦੇਖੀਏ, ਕਿਉਂਕਿ ਹੁਣ ਤਾਂ ਅਸੀਂ ਉਹ ਸਮੇਂ ਨੂੰ ਭੁੱਲ ਗਏ ਹਾਂ ਵੀ 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਣਾ ਪਿਆ, ਇਹ ਵੱਡਾ ਦੁੱਖ ਇਸ ਲਈ ਇਹਨੂੰ ਆਖਿਆ ਹੈ। ਅਤੇ ਫਿਰ ਉੱਥੇ ਅੰਦਰ ਜਠਰਾਗਨ ਅਗਨੀ ਵੀ ਸੀ, ਉਹਦੇ ਸੇਖ ਦੇ ਵਿੱਚ ਨੇੜੇ ਰਹਿਣਾ ਪਿਆ, ਅਤੇ ਉੱਥੇ ਨੇੜੇ ਮਲ ਮੂਤਰ ਗੰਦਗੀ ਦਾ ਵੀ ਅਸਥਾਨ ਸੀ, ਉਹਦੇ ਵਿੱਚ ਸਾਨੂੰ ਰਹਿਣਾ ਪਿਆ। ਕਿੰਨਾ ਦੁੱਖ ਸੀ ਉਸ ਵੇਲੇ, ਇਹ ਤਾਂ ਅਸੀਂ ਭੁੱਲ ਜਾਂਦੇ ਹਾਂ, ਇਸ ਕਰਕੇ ਸਾਨੂੰ ਉਹ ਦੁੱਖ ਵੀ ਨਾਲ ਹੀ ਭੁੱਲ ਜਾਂਦਾ। ਅਤੇ ਫਿਰ ਜਦੋਂ ਬੱਚਾ ਜਨਮ ਲੈਂਦਾ ਹੈ ਉਸ ਵੇਲੇ ਦੇਖੋ ਕਿੰਨੀ ਉਹ ਦਰਦਨਾਕ ਉਹ ਘੜੀ ਹੁੰਦੀ ਹੈ, ਮਾਂ ਲਈ ਵੀ ਅਤੇ ਬੱਚੇ ਦੇ ਲਈ ਵੀ, ਇਹ ਵੱਡਾ ਦੁੱਖ ਗਿਣਿਆ ਗਿਆ। ਅਤੇ ਦੂਸਰੇ ਨੰਬਰ ਦੇ ਉੱਤੇ ਜਿਹੜਾ ਮੌਤ ਦਾ ਦੁੱਖ ਹੈ ਉਹ ਵੱਡਾ ਦੁੱਖ ਗਿਣਿਆ ਗਿਆ। ਮਹਾਂਪੁਰਖ ਦੱਸਦੇ ਸਨ ਬਈ ਇੱਕ ਬਿੱਛੂ ਇੱਕ ਜ਼ਹਿਰੀਲਾ ਜਾਨਵਰ ਹੈ ਔਰ ਉਹਦੇ ਵਿੱਚ ਇੰਨੀ ਜ਼ਹਿਰ ਹੁੰਦੀ ਹੈ ਅਤੇ ਜੇ ਉਹ ਪੱਥਰ ਨੂੰ ਡੰਗ ਮਾਰ ਦੇਵੇ ਤਾਂ ਉਹ ਸੰਖਿਆ ਬਣ ਜਾਂਦਾ, ਖਿਲ ਬਣ ਜਾਂਦਾ, ਸੰਖਿਆ ਕਿਸਮ ਦੀ ਜ਼ਹਿਰ ਹੈ। ਔਰ ਉਹ ਬਿੱਛੂ ਜੇ ਪੱਥਰ ਨੂੰ ਡੰਗ ਮਾਰ ਦੇਵੇ ਉਹਨੂੰ ਸੰਖਿਆ ਬਣਾ ਦਿੰਦਾ, ਜ਼ਹਿਰ ਬਣਾ ਦਿੰਦਾ। ਅਤੇ ਕਹਿੰਦੇ ਨੇ ਮੌਤ ਦਾ ਦੁੱਖ ਇਤਨਾ ਵੱਡਾ ਹੈ ਵੀ ਜੇ 10,000 ਬਿੱਛੂ ਇਕੱਠਾ ਡੰਗ ਮਾਰ ਦੇਵੇ ਇੰਨਾ ਮੌਤ ਦਾ ਦੁੱਖ ਹੁੰਦਾ, ਕਿਤੜਾ ਦੁੱਖ ਗਣਾ। ਇਹ ਤਾਂ ਇੱਕ ਅੰਦਾਜ਼ੇ ਨੇ ਵੀ ਵੱਡੇ ਦੁੱਖ ਵੀ ਕਿੱਡੇ ਕੁ ਵੱਡੇ ਦੁੱਖ ਨੇ ਇਹ। ਅਤੇ ਇੱਕ ਸੰਤ ਮੰਗਲ ਸਿੰਘ ਜੀ ਦੋਧਰ ਦੇ ਹੋਏ ਨੇ, ਉਹਨਾਂ ਮਹਾਂਪੁਰਖਾਂ ਦੇ ਪਾਸੋਂ ਕਿਸੇ ਨੇ ਪੁੱਛਿਆ ਸੀ ਮਹਾਰਾਜ ਮੌਤ ਦਾ ਦੁੱਖ ਕਿੰਨਾ ਕੁ ਹੁੰਦਾ, ਅਤੇ ਉਹਨਾਂ ਨੇ ਸੌਖੇ ਤਰੀਕੇ ਦੇ ਨਾਲ ਇਹ ਗੱਲ ਸਮਝਾਈ, ਕਹਿੰਦੇ ਜਿਵੇਂ ਕੋਈ ਮਲਿਆਂ ਦੀ ਬੇਰੀ ਦਾ ਛਾਪਾ ਲੈ ਕੇ, ਸ਼ਾਇਦ ਸਾਨੂੰ ਤਾਂ ਹੁਣ ਇਸ ਬਾਰੇ ਨਾ ਪਤਾ ਮਲਿਆਂ ਦੀ ਬੇਰੀ ਕਿਹੜੀ ਹੁੰਦੀ ਹੈ, ਪਰ ਜਿਹੜੇ ਪੁਰਾਣੇ ਬਜ਼ੁਰਗ ਇਸ ਨੂੰ ਜਾਣਦੇ ਨੇ ਔਰ ਉਹਦੇ ਨਾਲ ਬਹੁਤ ਤਿੱਖੇ ਕੰਡੇ ਹੁੰਦੇ ਸਨ, ਅਤੇ ਉਹ ਬੇਰੀ ਦੇ ਜਿਹੜੇ ਛਾਪੇ ਸਨ ਉਹਨਾਂ ਦੇ ਨੇੜੇ ਕੋਈ ਬੰਦਾ ਚਲਿਆ ਜਾਵੇ ਤਾਂ ਉਹਨੂੰ ਕੰਡੇ ਵੱਜਦੇ ਸਨ। ਮਹਾਂਪੁਰਖ ਕਹਿਣ ਲੱਗੇ ਜਿਵੇਂ ਮਲਿਆਂ ਦੀ ਬੇਰੀ ਦਾ ਕੋਈ ਛਾਪਾ ਹੋਵੇ ਅਤੇ ਕਿਸੇ ਮਨੁੱਖ ਦੇ ਮੂੰਹ ਦੇ ਵਿੱਚ ਦੀ ਪਾ ਕੇ ਅਤੇ ਫਿਰ ਉਹਨੂੰ ਹੇਠਾਂ ਗੋਦਾ ਵਿੱਚ ਦੀ ਖਿੱਚ ਕੇ ਬਾਹਰ ਕੱਢਿਆ ਜਾਵੇ, ਕਿੰਨਾ ਉਸਨੂੰ ਦੁੱਖ ਹੁੰਦਾ ਹੋਵੇਗਾ, ਏਡਾ ਵੱਡਾ ਮੌਤ ਦਾ ਦੁੱਖ ਹੁੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਜੇ ਉਹ ਵਾਹਿਗੁਰੂ ਚੇਤੇ ਨਹੀਂ ਨਾ ਆਉਂਦਾ ਤਾਂ ਫਿਰ ਕਿੰਨਾ ਦੁੱਖ ਸਾਨੂੰ ਜਨਮ ਮਰਨ ਦਾ ਭੋਗਣਾ ਪੈਂਦਾ ਅਤੇ ਅੱਗੇ ਜਾ ਕੇ ਜਮਾਂ ਦਾ ਦੁੱਖ ਸਹਾਰਨਾ ਪੈਂਦਾ, ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ।
ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਉਸ ਪਰਮੇਸ਼ਰ ਪਤੀ ਦੇ ਆਨੰਦ ਨੂੰ ਰਾਵਿਆ ਦਾ ਅਰਥ ਮਾਣਿਆ ਹੈ, ਤਿੰਨਾ ਭਾਗ ਮਣਾ, ਅਤੇ ਉਹਨਾਂ ਦੇ ਮਣਾ ਦਾ ਅਰਥ ਹੈ ਮਣਾ ਮੂੰਹ, ਭਾਵ ਬਹੁਤ ਵੱਡੇ ਅਤੇ ਬਹੁਤ ਉੱਚੇ ਤੇ ਬਹੁਤ ਸ਼੍ਰੋਮਣੀ ਉਹਨਾਂ ਦੇ ਭਾਗ ਹਨ।
ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡਾ ਵੀ ਮਨ ਲੋਚਦਾ ਹੈ, ਸਾਡਾ ਵੀ ਮਨ ਚਾਹੁੰਦਾ ਹੈ ਵੀ ਵਾਹਿਗੁਰੂ ਦੇ ਦਰਸ਼ਨ ਹੋ ਜਾਣ। ਵਾਹਿਗੁਰੂ ਦੇ ਦਰਸ਼ਨਾਂ ਨੂੰ ਸਾਡਾ ਮਨ ਲੋਚ ਰਿਹਾ ਹੈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰੇ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਕੋਲੀ ਜੀਓ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ ਨਾਨਕ ਪਿਆਸ ਮਨਾ। ਹਜ਼ੂਰ ਕਹਿੰਦੇ ਸਾਡੇ ਮਨ ਦੇ ਵਿੱਚ ਬਹੁਤ ਪਿਆਸ ਲੱਗੀ ਹੋਈ ਹੈ, ਜਿਵੇਂ ਪਪੀਹੇ ਨੂੰ ਸਵਾਂਤੀ ਬੂੰਦ ਦੀ ਪਿਆਸ ਹੁੰਦੀ ਹੈ, ਇਸੇ ਤਰ੍ਹਾਂ ਪਪੀਹੇ ਵਾਂਗ ਸਾਡੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ।
ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਚੇਤ ਦੇ ਮਹੀਨੇ ਦੇ ਵਿੱਚ ਵੀ ਜਿਹੜਾ ਵੀ ਗੁਰਸਿੱਖ ਮਾਈ ਪਾਈ ਮਹਾਂਪੁਰਖ ਕੋਈ ਵਿਚੋਲਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾ ਦੇਵੇ, ਤਿਸ ਕੈ ਪਾਏ ਲੱਗਾ, ਮੈਂ ਉਸਦੇ ਪਾਏ ਦਾ ਅਰਥ ਹੈ ਪੈਰੀ, ਮੈਂ ਉਸਦੇ ਚਰਨੀ ਲੱਗਣ ਵਾਸਤੇ ਤਿਆਰ ਹਾਂ। ਅਤੇ ਮਿਲਾਉਣ ਵਾਲਾ ਵਿਚੋਲਾ ਕੌਣ ਹੈ? ਕੋਈ ਭੁਲੇਖਾ ਨਹੀਂ ਗੁਰੂ ਮਹਾਰਾਜ ਨੇ ਰਹਿਣ ਦਿੱਤਾ, ਸਤਿਗੁਰੂ ਨੇ ਸਪਸ਼ਟ ਕੀਤਾ ਹੈ ਕਿ ਉਹ ਸਤਿਗੁਰੂ ਹੀ ਦਰਗਾਹੀ ਵਿਚੋਲੇ ਨੇ ਜਿਹੜੀਆਂ ਵਿਛੜੀਆਂ ਰੂਹਾਂ ਨੂੰ ਵਾਹਿਗੁਰੂ ਦੇ ਨਾਲ ਮਿਲਾਉਂਦੇ ਨੇ। ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਪਏ ਸਰੋਤੇ, ਹਰ ਨਾਮਾ ਮੁੱਖ ਗਾਇਆ, ਪੂਰੇ ਗੁਰ ਕੀ ਦੇਖ ਵਡਾਈ, ਤਾਂ ਕਿ ਕੀਮਤ ਕਹੀ ਨਾ ਜਾਈ। ਇਉਂ ਭਾਈ ਪੂਰੇ ਗੁਰੂ ਦੀ ਸਭ ਤੋਂ ਵੱਡੀ ਵਡਿਆਈ ਹੈ, ਉਹਦੇ ਚਰਨਾਂ ਦੇ ਵਿੱਚ ਜਾ ਕੇ ਅਰਦਾਸਾਂ ਬੇਨਤੀਆਂ ਕਰਨੀਆਂ ਨੇ। ਹਜ਼ੂਰ ਕਹਿੰਦੇ ਨੇ ਜਿਹੜਾ ਸਾਨੂੰ ਚੇਤ ਦੇ ਮਹੀਨੇ ਵਿੱਚ ਪਰਮੇਸ਼ਰ ਦੇ ਨਾਲ ਮਿਲਾ ਦੇਵੇ, ਅਸੀਂ ਉਹਦੇ ਚਰਨੀ ਲੱਗਣ ਵਾਸਤੇ ਤਿਆਰ ਹਾਂ।
ਵੈਸਾਖ ਧੀਰਨ ਕਿਉਂ ਵਾਢੀਆ, ਜਿੰਨਾ ਪ੍ਰੇਮ ਵਿਛੋਹੋ।
ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵੈਸਾਖ ਦੇ ਮਹੀਨੇ ਦੁਆਰਾ, ਕਿਉਂਕਿ ਇਹ ਬਿਕਰਮੀ ਸੰਮਤ ਦਾ ਅਤੇ ਹੁਣ ਜਿਹੜਾ ਨਾਨਕ ਸ਼ਾਹੀ ਸੰਮਤ ਵੀ ਬਣਾਇਆ ਗਿਆ ਉਹਦਾ ਦੂਸਰਾ ਮਹੀਨਾ, ਵੈਸਾਖ ਤੀਰਨ ਕਿਉਂ ਵੱਢ ਗਿਆ, ਅਤੇ ਜਿਹੜਾ ਵੈਸਾਖੀ ਦਾ ਦਿਨ ਹੈ ਉਹ ਖਾਲਸੇ ਦਾ ਸਾਜਨਾ ਦਿਵਸ ਵੀ ਹੈ। ਔਰ ਪਿੱਛੇ ਆਪਾਂ 300 ਸਾਲਾਂ ਖਾਲਸੇ ਦਾ ਸਾਜਨਾ ਦਿਵਸ ਵੀ ਮਨਾਇਆ ਹੈ 1699 ਦੀ ਵਿਸਾਖੀ ਨੂੰ। ਵੈਸਾਖ ਤੀਰਨ ਕਿਉਂ ਵੱਢ ਗਿਆ, ਹਜ਼ੂਰ ਕਹਿੰਦੇ ਨੇ ਵੈਸਾਖ ਦੇ ਮਹੀਨੇ ਦੇ ਵਿੱਚ ਵਾਢੀਆਂ ਦਾ ਅਰਥ ਜਿਹੜੀਆਂ ਵਿਛੜੀਆਂ ਹੋਈਆਂ ਇਸਤਰੀਆਂ ਨੇ, ਵਿਛੋੜੇ ਵਾਲੀਆਂ ਇਸਤਰੀਆਂ ਨੇ, ਉਹਨਾਂ ਦੇ ਮਨ ਨੂੰ ਕਿਵੇਂ ਧੀਰਜ ਪ੍ਰਾਪਤ ਹੋ ਸਕਦਾ, ਨਹੀਂ ਪ੍ਰਾਪਤ ਹੋ ਸਕਦਾ, ਜਿਨ੍ਹਾਂ ਪ੍ਰੇਮ ਵਿਛੋਹ, ਜਿਨ੍ਹਾਂ ਨੂੰ ਪਤੀ ਪਰਮੇਸ਼ਰ ਦੇ ਪ੍ਰੇਮ ਦਾ ਵਿਛੋਹ ਦਾ ਅਰਥ ਵਿਛੋੜਾ ਲੱਗਿਆ ਹੋਇਆ, ਉਹਨਾਂ ਦਾ ਮਨ ਕਿਵੇਂ ਧੀਰਜ ਨੂੰ ਗ੍ਰਹਿਣ ਕਰੇ, ਨਹੀਂ ਕਰ ਸਕਦਾ।
ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ,
ਇਹਦਾ ਕਾਰਨ ਕੀ ਹੈ, ਕਿਉਂ ਨਹੀਂ ਉਹਨਾਂ ਨੂੰ ਧੀਰਜ ਪ੍ਰਾਪਤ ਹੁੰਦਾ। ਹਜ਼ੂਰ ਕਹਿੰਦੇ ਨੇ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ, ਉਹ ਜਿਹੜੀ ਵਿਛੋੜੇ ਵਾਲੀ ਇਸਤਰੀ ਹੈ, ਬਿਰਹਣ ਇਸਤਰੀ ਹੈ, ਉਹ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਕੇ, ਜਿਹੜਾ ਸਾਜਨ ਉਸਦਾ ਸੁਹਿਰਦ ਸਾਥੀ ਸੀ, ਔਰ ਉਸਨੂੰ ਵਿਸਾਰ ਕੇ, ਉਸਨੂੰ ਭੁਲਾ ਕੇ ਲੱਗੀ ਮਾਇਆ, ਉਹ ਮਾਇਆ ਦੇ ਵਿੱਚ ਲੱਗ ਗਈ, ਉਸ ਅਕਾਲ ਪੁਰਖ ਨੂੰ ਛੱਡ ਕੇ ਜੀਵ ਰੂਪ ਇਸਤਰੀ ਮਾਇਆ ਦੇ ਮੋਹ ਦੇ ਵਿੱਚ ਫਸ ਗਈ। ਅਤੇ ਤੋਹੋ, ਇਹ ਜਿਹੜੀ ਮਾਇਆ ਹੈ ਇਹ ਭਾਈ ਧੋਖਾ ਦੇਣ ਵਾਲੀ ਹੈ, ਇਹ ਧੋਖੇਬਾਜ਼ ਮਿੱਤਰ ਹੈ। ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਇਹ ਮਾਇਆ ਤੇ ਐਸੀ ਧੋਖੇਬਾਜ਼ ਹੈ, ਸਰਪਣੀ ਤੇ ਉਪਰਣੀ ਬਲੀਆ, ਜਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ। ਇਸ ਮਾਇਆ ਨੇ ਤਾਂ ਭਾਈ ਵੱਡੇ ਵੱਡੇ ਦੇਵਤਿਆਂ ਨੂੰ ਵੀ ਛੱਡ ਲਿਆ, ਅਤੇ ਜਿਹੜੀ ਜੀਵ ਰੂਪ ਇਸਤਰੀ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਇਸ ਮਾਇਆ ਦੇ ਵਿੱਚ ਲੱਗ ਗਈ, ਅਤੇ ਇਸ ਮਾਇਆ ਨੇ ਉਹਦੇ ਨਾਲ ਵੀ ਤੋਹ ਦਾ ਅਰਥ ਹੈ ਧੋਖਾ ਹੀ ਛਲ ਹੀ ਕਰਨਾ ਹੈ।
ਉਤਰ ਕਲਤਰ ਨਾ ਸੰਗ ਥਾਨਾ ਹਰ ਅਵਨਾਸੀ ਓਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਮਾਇਆ ਦਾ ਰੂਪ ਹੈ, ਕਿਉਂਕਿ ਮਾਇਆ ਦੋ ਪ੍ਰਕਾਰ ਦੀ, ਇੱਕ ਜੜ ਤੇ ਚੇਤਨ। ਜਿਹੜੀ ਚੇਤਨ ਮਾਇਆ ਹੈ, ਪੁੱਤਰ ਕਲਤਰ ਇਸਤਰੀ ਪਰਿਵਾਰ, ਇਹ ਸਭ ਚੇਤਨ ਮਾਇਆ ਦੇ ਵਿੱਚ ਹੀ ਆ ਜਾਂਦੀ। ਹਰ ਜੀਵ ਸ੍ਰਿਸ਼ਟੀ ਹੈ ਨਾ ਜਿਹੜੀ, ਉਹ ਚੇਤਨ ਮਾਇਆ ਹੀ ਹੈ, ਅਤੇ ਜਿਹੜੀ ਜੜ ਸ੍ਰਿਸ਼ਟੀ ਹੈ ਉਹਨੂੰ ਜੜ ਮਾਇਆ ਆਖਿਆ। ਪੁੱਤਰ ਕਲਤਰ ਨਾ ਸੰਗ ਤਨਾ, ਹਜ਼ੂਰ ਕਹਿੰਦੇ ਨਾ ਪੁੱਤਰ ਨਾ ਇਸਤਰੀ ਅਤੇ ਨਾ ਹੀ ਜਿਹੜਾ ਇਹ ਧਨ ਹੈ ਇਹ ਸਾਡੇ ਨਾਲ ਜਾਵੇਗਾ। ਹਰ ਅਵਨਾਸ਼ੀ ਉਹ, ਅਤੇ ਹਾਂ ਉਹ ਅਕਾਲ ਪੁਰਖ ਵਾਹਿਗੁਰੂ ਹੀ ਅਵਨਾਸ਼ੀ ਪਤੀ ਹੈ, ਉਹ ਸਾਡੇ ਨਾਲ ਨਿਭਣ ਵਾਲਾ ਹੈ।
ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨੀ ਵੀ ਸ੍ਰਿਸ਼ਟੀ ਹੈ ਉਹ ਇਸ ਜੜ ਚੇਤਨ ਮਾਇਆ ਦੇ ਵਿੱਚ ਹੀ ਪਲਚ ਪਲਚ ਕੇ, ਖਪ ਖਪ ਕੇ, ਖਚਤ ਹੋ ਕੇ ਮਰ ਗਈ ਹੈ। ਝੂਠੇ ਤੰਦੇ ਮੋਹ, ਅਤੇ ਝੂਠੇ ਤੰਦੇ ਦੇ ਮੋਹ ਨੂੰ ਇਸਨੇ ਧਾਰਨ ਕੀਤਾ ਹੋਇਆ, ਇਸੇ ਲਈ ਝੂਠੇ ਧੰਦੇ ਦੇ ਮੋਹ ਦੇ ਕਾਰਨ ਹੀ ਇਹ ਸਾਰੀ ਸ੍ਰਿਸ਼ਟੀ ਜੜ ਚੇਤਨ ਮਾਇਆ ਦੇ ਮੋਹ ਦੇ ਵਿੱਚ ਹੀ ਪਲਚ ਪਲਚ ਕੇ ਮਰ ਗਈ ਹੈ।
ਇਕਸ ਹਰ ਕੇ ਨਾਮ ਬਿਨ ਅੱਗੇ ਲਈ ਹੈ ਖੋਹ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਇਕਸ ਹਰ ਕੇ ਨਾਮ ਬਿਨ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਇੱਕ ਐਸਾ ਸੱਜਣ ਹੈ, ਇੱਕ ਐਸਾ ਪਦਾਰਥ ਹੈ ਜੋ ਹਮੇਸ਼ਾ ਲਈ ਨਾਲ ਨਿਭਦੇ। ਤੁਸੀਂ ਸੁਖਮਨੀ ਸਾਹਿਬ ਬਾਣੀ ਪੜ੍ਹੋ, ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਜਹਿ ਮਹਾ ਭਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰਾ ਚਲੈ। ਉੱਥੇ ਨਾਮ ਦੀ ਬੇਅੰਤ ਮਹਿਮਾ ਲਿਖੀ ਹੈ। ਹਜ਼ੂਰ ਕਹਿੰਦੇ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਯਾਦ ਰੱਖੋ ਅੱਗੇ ਲਈਆ ਹੈ ਖੋਹੇ। ਜੋ ਵੀ ਕੁਝ ਹੋਰ ਸਾਡੇ ਕੋਲ ਹੋਵੇਗਾ ਨਾ ਉਹ ਸਾਰਾ ਅੱਗੇ ਜਾ ਕੇ ਖੋਹ ਲਿਆ ਜਾਵੇਗਾ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਏ। ਜਿੰਨੇ ਵੀ ਅਸੀਂ ਕੋਈ ਪੁੰਨ ਦਾਨ ਕਰਦੇ ਹਾਂ, ਤੀਰਥ ਇਸ਼ਨਾਨ ਕਰਦੇ ਹਾਂ, ਔਰ ਇਹਦਾ ਹਿਸਾਬ ਕਿਤਾਬ ਧਰਮਰਾਜ ਨੇ ਲੈਣਾ ਅਤੇ ਨਾਲ ਜਮਦੂਤ ਵੀ ਰਿਸ਼ਵਤ ਮੰਗਣਗੇ। ਕਰਮ ਧਰਮ ਪਾਖੰਡ ਜੋ ਦੀਸਾ ਹੈ ਤਿੰਨ ਜਮਜਾ ਗਾਤੀ ਲੁੱਟੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਮਹਾਂਪੁਰਖ ਦੱਸਦੇ ਸਨ ਵਾਹਿਗੁਰੂ ਦਾ ਨਾਮ ਬਈ ਸ਼ਾਹੀ ਖਜ਼ਾਨਾ, ਸਰਕਾਰੀ ਮਾਲ ਹੈ, ਇਹਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ। ਅਤੇ ਜਿਹੜੇ ਹੋਰ ਅਸੀਂ ਧਰਮ ਕਰਮ ਕਰਦੇ ਹਾਂ, ਪੁੰਨ ਦਾਨ ਕਰਦੇ ਹਾਂ, ਬਈ ਉਹਦੇ ਉੱਤੇ ਜਮਾਂ ਦਾ ਟੈਕਸ ਵੀ ਲੱਗਦਾ। ਜਮਜਾ ਗਾਤੀ ਉਹ ਵੀ ਆਪਣਾ ਮਸੂਲ ਲਾਉਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਇੱਕ ਵਾਹਿਗੁਰੂ ਦਾ ਨਾਮ ਹੀ ਅੱਗੇ ਜਾਂਦਾ ਹੈ, ਉਸ ਤੋਂ ਬਿਨਾਂ ਹੋਰ ਤੇ ਸਭ ਕੁਛ ਅੱਗੇ ਖੋਹ ਲਿਆ ਜਾਂਦਾ ਹੈ।
ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਥੇ ਦਈਓ ਪਾਠ ਉਚਾਰਨ ਕਰਨਾ, ਦਈਓ ਵਿਸਾਰ ਵਿਗੁਚਣਾ। ਦਈਓ ਦਾ ਅਰਥ ਹੈ ਪ੍ਰੇਰਕ, ਅਤੇ ਪ੍ਰੇਰਕ ਅਕਾਲ ਪੁਰਖ ਵਾਹਿਗੁਰੂ ਆਪ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਕੇ ਉਹਨੂੰ ਭੁਲਾ ਕੇ ਵਿਗੁਚਣਾ ਦਾ ਅਰਥ ਬਈ ਖਰਾਬ ਹੀ ਹੋਣਾ ਪੈਂਦਾ ਹੈ, ਖੁਆਰ ਹੀ ਹੋਣਾ ਪੈਂਦਾ ਹੈ। ਪ੍ਰਭ ਬਿਨ ਅਵਰ ਨਾ ਕੋਏ, ਉਸ ਅਕਾਲ ਪੁਰਖ ਤੋਂ ਬਿਨਾਂ ਸਾਡਾ ਲੋਕ ਅਤੇ ਪ੍ਰਲੋਕ ਦਾ ਸਹਾਈ ਅਤੇ ਮਦਦਗਾਰ ਹੋਰ ਕੋਈ ਵੀ ਨਹੀਂ ਹੈ।
ਪ੍ਰੀਤਮ ਚਰਣੀ ਜੋ ਲਗੇ ਤਿਨਕੀ ਨਿਰਮਲ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਉਸ ਪ੍ਰੀਤਮ ਪਿਆਰੇ ਪ੍ਰਭੂ ਦੇ ਚਰਣੀ ਲੱਗੇ ਹਨ, ਤਿਨਕੀ ਨਿਰਮਲ ਸੋਏ, ਫਿਰ ਉਹਨਾਂ ਦੀ ਬੜੀ ਨਿਰਮਲ ਸੋਭਾ, ਪਵਿੱਤਰ ਸੋਭਾ ਸੰਸਾਰ ਦੇ ਵਿੱਚ ਪ੍ਰਗਟ ਹੁੰਦੀ ਹੈ।
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪਰਾਪਤ ਹੋਏ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡੀ ਤੇ ਇਹੀ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਹੈ, ਕਿਹੜੀ? ਪ੍ਰਭ ਮਿਲੋ, ਮਹਾਰਾਜ ਤੁਸੀਂ ਸਾਨੂੰ ਮਿਲੋ ਤੇ ਪ੍ਰਾਪਤ ਹੋਏ, ਤੇ ਹਮੇਸ਼ਾ ਲਈ ਸਾਨੂੰ ਆਨੰਦ ਪ੍ਰਾਪਤ ਹੋ ਜਾਵੇ, ਸਾਨੂੰ ਸੁੱਖ ਮਿਲ ਜਾਵੇ। ਤੁਸੀਂ ਸਾਨੂੰ ਮਿਲੋ ਜਿਸ ਕਰਕੇ ਸਾਨੂੰ ਹਮੇਸ਼ਾ ਲਈ ਆਨੰਦ ਪ੍ਰਾਪਤ ਹੋ ਜਾਵੇ, ਜਾਂ ਪ੍ਰਭ ਮਿਲੋ ਪ੍ਰਾਪਤ ਹੋਏ। ਇਹ ਜਿਹੜੀ ਅੱਧੀ ਪੰਕਤੀ, ਇਹਦੇ ਵਿਦਵਾਨਾਂ ਨੇ ਹੋਰ ਵੀ ਕਈ ਤਰੀਕਿਆਂ ਨਾਲ ਅਰਥ ਕੀਤੇ ਨੇ। ਪ੍ਰਭ ਮਿਲੋ ਪ੍ਰਾਪਤ ਹੋਏ, ਮਹਾਰਾਜ ਤੁਸੀਂ ਸਾਨੂੰ ਮਿਲੋ, ਅਤੇ ਇਸ ਢੰਗ ਦੇ ਨਾਲ ਮਿਲੋ ਪ੍ਰਾਪਤ ਹੋਏ, ਹਮੇਸ਼ਾ ਲਈ ਪ੍ਰਾਪਤ ਹੋਏ ਰਹੋ, ਫਿਰ ਸਾਨੂੰ ਛੱਡ ਕੇ ਨਾ ਜਾਇਓ। ਅਥਵਾ ਪ੍ਰਭ ਮਿਲੋ ਪ੍ਰਾਪਤ ਹੋਏ, ਮਹਾਰਾਜ ਤੁਸੀਂ ਸਾਨੂੰ ਮਿਲੋ, ਅਤੇ ਪਰਾ ਦਾ ਅਰਥ ਹੈ ਉਤਕ੍ਰਿਸ਼ਟ, ਪਤ ਦਾ ਅਰਥ ਹੈ ਇੱਜ਼ਤ, ਬਈ ਤੁਸੀਂ ਸਾਨੂੰ ਮਿਲੋ ਜਿਸ ਕਰਕੇ ਸਾਨੂੰ ਉਤਕ੍ਰਿਸ਼ਟ ਪਤ ਪ੍ਰਤਿਸ਼ਠਾ ਭਾਵ ਇੱਜ਼ਤ ਪ੍ਰਾਪਤ ਹੋ ਸਕੇ। ਇਹ ਵੀ ਅਰਥ ਕੀਤੇ ਨੇ, ਪਰ ਪ੍ਰਸੰਗਕ ਅਰਥ ਇਹੀ ਹੈ, ਮਹਾਰਾਜ ਤੁਸੀਂ ਸਾਨੂੰ ਮਿਲੋ ਅਤੇ ਸਾਨੂੰ ਆਨੰਦ ਪ੍ਰਾਪਤ ਹੋ ਜਾਵੇ।
ਵੈਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੈ ਹਰ ਸੋਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੈਸਾਖ ਦਾ ਮਹੀਨਾ ਤਾਂ ਸੁਹਾਵਣਾ ਲੱਗਦਾ ਹੈ ਜਾਂ ਸੰਤ ਭੇਟੈ, ਜਾਂ ਤੇ ਪ੍ਰਭੂ ਦਾ ਪਿਆਰਾ ਕੋਈ ਸੰਤ ਮਿਲ ਜਾਵੇ ਤੇ ਹਰ ਸੋਏ, ਤੇ ਜੇ ਬਈ ਜਾਂ ਫਿਰ ਵਾਹਿਗੁਰੂ ਪਰਮੇਸ਼ਰ ਆਪ ਮਿਲ ਜਾਵੇ, ਕਿਉਂਕਿ ਵਾਹਿਗੁਰੂ ਪਰਮੇਸ਼ਰ ਪਤੀ ਹੈ ਤੇ ਜਿਹੜੇ ਸੰਤ ਨੇ ਵਾਹਿਗੁਰੂ ਦੀਆਂ ਸਖੀਆਂ ਨੇ, ਸੁਹਾਗਣਾਂ ਨੇ, ਬਈ ਜਾਂ ਤੇ ਸੰਤ ਮਿਲ ਜਾਵੇ, ਕੋਈ ਰੱਬ ਦੀ ਸੁਹਾਗਣ, ਕੋਈ ਰੱਬ ਦਾ ਪਿਆਰਾ ਮਹਾਂਪੁਰਖ ਮਿਲ ਜਾਵੇ, ਤੇ ਜਾਂ ਪਰਮੇਸ਼ਰ ਆਪ ਹੀ ਮਿਲ ਜਾਵੇ, ਤਾਂ ਇਹ ਵਿਸਾਖ ਦਾ ਮਹੀਨਾ ਸੁਹਾਵਣਾ ਲੱਗਦਾ। ਇਹਦੀ ਵੀ ਅੱਧੀ ਪੰਕਤੀ ਦੇ ਅਰਥ ਵਿਦਵਾਨਾਂ ਨੇ ਵੱਖੋ ਵੱਖਰੇ ਢੰਗ ਨਾਲ ਕੀਤੇ ਨੇ, ਵੀ ਵੈਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਪੇਟਾ ਹਰ ਸੋਏ। ਵੀ ਜੇ ਹਰੀ ਸੰਤ ਮਿਲ ਜਾਵੇ, ਵੀ ਹਰੀ ਹੀ ਸੰਤ ਹੈ, ਹਰੀ ਹੀ ਸਭ ਤੋਂ ਵੱਡਾ ਸੰਤ ਹੈ, ਜੋ ਉਹ ਮਿਲ ਜਾਵੇ ਤਾਂ ਵੈਸਾਖ ਦਾ ਮਹੀਨਾ ਸੁਹਾਵਣਾ ਲੱਗਦਾ। ਜਾਂ ਇੱਥੇ ਸੰਤ ਦਾ ਅਰਥ ਗਿਆਨੀ ਹਰਬੰਸ ਸਿੰਘ ਨੇ ਗੁਰੂ ਵੀ ਕੀਤਾ, ਵੀ ਜੇ ਜਾਂ ਸੰਤ ਪੇਟਾ ਹਰ ਸੋਏ, ਵੀ ਜੇ ਹਰੀ ਸੰਤ ਤੋਂ ਮੁਰਾਦ ਆ ਵੀ ਜੇ ਸੰਤ ਸਰੂਪ ਸਤਿਗੁਰੂ ਮਿਲ ਜਾਣ, ਕਿਉਂਕਿ ਗੁਰੂ ਪਰਮੇਸ਼ਰ ਦਾ ਰੁਤਬਾ ਇੱਕ ਬਰਾਬਰ ਹੈ, ਵੀ ਜੇ ਗੁਰੂ ਪਰਮੇਸ਼ਰ ਸਾਨੂੰ ਮਿਲ ਜਾਣ ਤੇ ਫਿਰ ਇਹ ਵੈਸਾਖ ਦਾ ਮਹੀਨਾ ਸਾਡੇ ਲਈ ਸੁਹਾਵਣਾ ਬਣ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪਰਾਪਤ ਹੋਏ, ਵੈਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੈ ਹਰ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।